ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ ਸ਼੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬ੍ਰਿਥਾ ਨ ਕੋਈ ਵੱਡੈ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵੱਡੈ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਤੇ ਇਸ਼ਨਾਨ ਕਰਨ ਦੇ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਅਸਥਾਨਾਂ 'ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਮੀਰਾਨ ਮੀਰ ਪੀਰਾਨ ਪੀਰ ਸਰਬਰੇ ਕਾਇਨਾਤ ਕੁੱਲ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਪ੍ਰਕਾਸ਼ਵਾਨ ਹੋ ਕਰਕੇ ਸਾਨੂੰ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰੋਜ਼ਾਨਾ ਬਖਸ਼ਿਸ਼ ਹੋਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਆਪ ਗੁਰਮੁਖ ਸੰਗਤਾਂ ਰਲ ਮਿਲ ਕਰਕੇ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰਵਣ ਕਰਦੇ ਹੋ। ਅੱਜ ਦਾ ਵੀ ਪਾਵਨ ਜੋ ਹੁਕਮ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਪਾਂ ਕੁਝ ਕੁ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਮੁਬਾਰਕਬਾਦ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਕਥਾ ਵਿਚਾਰ ਸ਼੍ਰਵਣ ਕਰਨੀ ਹੈ। ਸੋ ਆਓ ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਦੇ ਵਿੱਚ ਇਹ ਪਾਵਨ ਜੋ ਸ਼ਬਦ ਹੈ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਾਮ ਬਾਣੀ ਦੇ ਰਸੀਏ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਜਿਸ ਪਾਵਨ ਸ਼ਬਦ ਦੇ ਤਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 611 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ, ਇਸ ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਰਬੋਤਮ ਜਣਾਇਆ ਹੈ। ਆਰੰਭ ਵਾਲੀ ਪੰਗਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਖੋਜਤ ਖੋਜਤ ਖੋਜ ਵਿਚਾਰਿਓ।
ਸਤਿਗੁਰੂ ਪਾਤਸ਼ਾਹ ਨੇ ਬਚਨ ਇੱਥੇ ਅੰਕਿਤ ਕੀਤੇ ਨੇ, ਖੋਜਤ ਖੋਜਤ ਖੋਜ ਵਿਚਾਰਿਓ। ਤਿੰਨ ਵਾਰੀ ਸ਼ਬਦ ਆ ਗਿਆ, ਇਸ ਲਈ ਪਹਿਲੀ ਖੋਜਤ ਦਾ ਅਰਥ ਹੈ ਮਨ ਕਰਕੇ। ਬਹੁਤ ਸਾਰੀ ਅਸੀਂ ਖੋਜ ਕਰਕੇ ਵੇਖੀ ਹੈ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਮਨੁੱਖ ਸਰੀਰ ਕਰਕੇ ਨਹੀਂ ਪਹੁੰਚ ਸਕਦਾ, ਉਹ ਮਨ ਨੂੰ ਇਕਾਗਰ ਕਰਕੇ ਫਿਰ ਇਕਾਗਰਤਾ ਦੇ ਨਾਲ ਉਹ ਚੀਜ਼ਾਂ ਦੀ ਖੋਜ ਕਰਦਾ ਹੈ। ਅਤੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਅਤੇ ਜਿੱਥੇ ਮਨੁੱਖ ਸਰੀਰ ਕਰਕੇ ਪਹੁੰਚ ਜਾਂਦਾ ਅਤੇ ਉਹ ਸਰੀਰ ਕਰਕੇ ਜਾ ਕੇ ਵੇਖਦਾ, ਉਹ ਜਗ੍ਹਾ 'ਤੇ ਜਾ ਕੇ ਖੋਜ ਕਰਦਾ ਹੈ। ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਕਿਸੇ ਦੇ ਨਾਲ ਬਾਣੀ ਕਰਕੇ ਬਚਨਾਂ ਦੇ ਨਾਲ ਖੋਜੀਆਂ ਜਾਂਦੀਆਂ ਨੇ। ਕਿਸੇ ਨਾਲ ਬਚਨਾਂ ਦੀ ਸਾਂਝ ਪਾਵਾਂਗੇ, ਉਹਦੇ ਵਿੱਚੋਂ ਵੀ ਕੁਝ ਖੋਜ ਮਿਲੇਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਉਸ ਮਾਲਕ ਦੇ ਨਾਮ ਦੀ ਜਿਹੜੀ ਖੋਜ ਸੀ ਅਸੀਂ ਮਨ ਕਰਕੇ ਵੀ ਵੇਖੀ ਹੈ, ਸਰੀਰ ਕਰਕੇ ਵੀ ਉਸ ਨਾਮ ਦੀ ਕਮਾਈ ਕਰਕੇ ਵੇਖਣਾ ਕੀਤੀ, ਮਨ ਦੀ ਇਕਾਗਰਤਾ ਦੇ ਨਾਲ ਵੀ ਉਸ ਦੇ ਨਾਮ ਨੂੰ ਸਿਮਰਿਆ ਅਤੇ ਬਾਣੀ ਬਚਨਾ ਕਰਕੇ ਵੀ ਨਾਮ ਦਾ ਬਖਿਆਨ ਕੀਤਾ ਹੈ। ਜਦੋਂ ਐਸੀ ਖੋਜ ਕਰਕੇ ਵੇਖਣਾ ਕੀਤੀ ਤਾਂ ਖੋਜ ਦਾ ਅਰਥ ਵਿਦਵਾਨਾਂ ਨੇ ਰਸਤਾ ਵੀ ਕੀਤਾ। ਖੋਜਦਿਆਂ ਖੋਜਦਿਆਂ ਇਹ ਜਿਹੜਾ ਖੋਜ ਮਾਰਗ ਰਸਤਾ ਹੈ, ਇਹ ਦੁਨੀਆਂ ਦੇ ਅੰਦਰ ਅਸੀਂ ਵਿਚਾਰਿਓ ਵੇਖ ਲਿਆ ਹੈ। ਕੀ ਵੇਖਣਾ ਕੀਤਾ ਕਿ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ, ਇਸ ਦੇ ਬਰਾਬਰ ਕੋਈ ਵਸਤੂ ਨਹੀਂ ਹੋ ਸਕਦੀ ਹੈ। ਮਨ ਦੇ ਨਾਲ, ਬਾਣੀ ਦੇ ਨਾਲ, ਸਰੀਰ ਦੇ ਨਾਲ ਖੋਜ ਕਰਕੇ ਇਹੀ ਵਿਚਾਰ ਆਈ ਹੈ,
ਰਾਮ ਨਾਮ ਤਤ ਸਾਰਾ।
ਜਿਹੜਾ ਰਾਮ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਹੈ, ਰਵਣ ਰੂਪ ਤੇ ਰਾਮ ਕਹਾਇਓ। ਰਾਮ ਬੜੇ ਨੇ ਦੁਨੀਆਂ ਦੇ ਅੰਦਰ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਕਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ, ਬੜੇ ਰਾਮ ਨੇ। ਪਰੰਤੂ ਇਹ ਜਿਹੜਾ ਰਾਮ ਸ਼ਬਦ ਹੈ, ਇਹ ਰਵਣ ਰੂਪ ਜਿਹੜਾ ਅਕਾਲ ਪੁਰਖ ਪਰਮਾਤਮਾ ਘਟ ਘਟ ਮੈਂ ਹਰਜੂ ਬਸੈ ਜਿਸ ਨੂੰ ਕਿਹਾ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਸੰਬੰਧ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ, ਰਮੇ ਹੋਏ ਪਰਮਾਤਮਾ ਦਾ ਜਿਹੜਾ ਨਾਮ ਹੈ, ਇਹ ਸਾਰਿਆਂ ਦੇ ਵਿੱਚੋਂ ਤਤ ਸਿਧਾਂਤ, ਸਾਰਾ ਦਾ ਅਰਥ ਸ਼੍ਰੋਮਣੀ ਸਿਧਾਂਤ ਵੇਖਿਆ ਹੈ। ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮੈ ਹੀ ਤੇ ਸਭ ਕਿਛ ਹੂਆ, ਖੰਡ ਬ੍ਰਹਿਮੰਡ ਸਰੀਰ, ਸੋ ਕਿਉਂ ਨਾਮ ਵਿਸਾਰਿਓ, ਨਿਤ ਸੰਭਾਰ ਉਠ ਧੀਰ। ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਸਾਰਿਆਂ ਤੋਂ ਸਰਬੋਤਮ ਹੈ। ਬਹੁ ਸਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਅੱਜ ਤੋਂ ਨਹੀਂ, ਪਰਮਾਤਮਾ ਦਾ ਨਾਮ ਸ਼੍ਰੋਮਣੀ ਪੁਰਾਣਿਆਂ ਯੁੱਗਾਂ ਵਿੱਚ ਵੀ ਜੇ ਵੇਖ ਲੈਣਾ ਕਰੀਏ, ਸਤਿਗੁਰੂ ਦੇ ਪਾਵਨ ਬਚਨ ਅਸੀਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ, ਸਤ ਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਪੁਰਾਣੇ ਯੁੱਗਾਂ ਦੇ ਅੰਦਰ, ਸੱਤ ਯੁੱਗ ਦੇ ਅੰਦਰ ਸੱਤ ਪ੍ਰਤੱਗੀ ਲੋਕ ਹੁੰਦੇ, ਸੱਚ ਬੋਲਦੇ, ਸੱਚ ਦੀ ਕਿਰਤ ਵਿਰਤੋਂ ਕਰਿਆ ਕਰਦੇ। ਤ੍ਰੇਤਾ ਜੱਗੀ, ਜਦੋਂ ਤ੍ਰੇਤੇ ਦਾ ਸਮਾਂ ਆ ਗਿਆ, ਉਸ ਵਿੱਚ ਉਹਨਾਂ ਨੇ ਜੱਗ ਕਰਨਾ ਮੁੱਖ ਰੱਖਿਆ ਵੀ ਪੁੰਨ ਦਾਨ ਕਰੋ, ਜੱਗ ਕਰੋ, ਇਹਦੇ ਨਾਲ ਹੀ ਕਲਿਆਣ ਹੋਵੇਗੀ। ਦੁਆਪਰ ਪੂਜਾ ਚਾਰ, ਜਦੋਂ ਦੁਆਪਰ ਦਾ ਸਮਾਂ ਆ ਗਿਆ, ਉੱਥੇ ਪੂਜਾ ਪ੍ਰਧਾਨ ਹੋ ਗਈ। ਨਾਰਦ ਕਹਿਆ ਸੇ ਪੂਜ ਕਰਾਹੀ, ਮੂਰਤੀ ਦਾ ਪੂਜਨ, ਜਿਹੜੇ ਧਿਆਨ ਮੂਰਤੀਆਂ ਦਾ ਰਖਵਾਣਾ, ਇਹ ਨਾਰਦ ਮੁਨੀ ਤੋਂ ਪ੍ਰਚਲਿਤ ਹੋਇਆ। ਇਸ ਲਈ ਤਿੰਨਾਂ ਯੁੱਗਾਂ ਦੇ ਅੰਦਰ ਤਾਂ ਇਹ ਜਿਹੜੇ ਐਸੇ ਧਰਮ ਸਨ, ਪਰੰਤੂ ਅੱਜ ਕਲਯੁੱਗ ਦੇ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ, ਤਿੰਨੋਂ ਯੁੱਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਇੱਥੇ ਜੱਗ ਪੂਜਾ ਨੂੰ ਕੋਈ ਇਸ ਤਰ੍ਹਾਂ ਦੇ ਨਾਲ ਪ੍ਰਧਾਨਤਾ ਨਹੀਂ ਦਿੱਤੀ ਗਈ ਅਤੇ ਕੋਈ ਪੁੰਨ ਦਾਨ, ਕੋਈ ਜੱਗ ਆਦਿ ਕਰਨੇ, ਪੂਜਾ ਕਰਨੀ ਆ। ਪਰਮੇਸ਼ਰ ਵਾਹਿਗੁਰੂ ਦੇ ਨਾਮ ਜਿਹੜਾ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ। ਵੇਖਿਆ ਜਾਵੇ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜਦੋਂ ਆਪਣੇ ਤੀਰਾਂ ਦੇ ਨਾਲ ਹਮਾਯੂੰ ਪੰਛੀ ਦੇ ਖੰਭ ਲਾ ਕਰਕੇ ਤੀਰ ਸਤਿਗੁਰੂ ਅਸਮਾਨ ਵੱਲ ਨੂੰ ਛੱਡਣ ਲੱਗੇ ਨੇ, ਸਿੰਘਾਂ ਨੂੰ ਕੋਲ ਬੁਲਾ ਕੇ ਬਚਨ ਆਖੇ, ਕਹਿੰਦੇ ਸਿੰਘੋ ਜਿੱਥੇ ਜਿੱਥੇ ਜਾ ਕੇ ਤੀਰ ਡਿੱਗਣਗੇ ਚੁੱਕ ਕੇ ਲਿਆਉਣੇ ਨੇ। ਸਤਿਗੁਰੂ ਪਾਤਸ਼ਾਹ ਨੇ ਇੱਕ ਤੀਰ ਛੱਡਿਆ, ਦੋ ਤਿੰਨ ਚਾਰ ਤੀਰ ਛੱਡੇ ਅਤੇ ਸਿੰਘ ਵੇਖਦੇ ਨੇ ਅਸਮਾਨ ਵੱਲ ਨੂੰ ਜਾ ਰਹੇ ਨੇ। ਬੜੀ ਦੂਰ ਤੱਕ ਉਹਨਾਂ ਦੀ ਖੋਜ ਕੀਤੀ, ਤੀਰ ਕਿਤੋਂ ਵੀ ਪ੍ਰਾਪਤ ਨਾ ਹੋਏ। ਜਦੋਂ ਥੱਕ ਗਏ, ਹਾਰ ਹੰਭ ਕਰਕੇ ਸਤਿਗੁਰਾਂ ਨੂੰ ਬੇਨਤੀਆਂ ਕਰਨ ਲੱਗੇ, ਗਰੀਬ ਨਵਾਜ਼ ਸਤਿਗੁਰੂ, ਇਹ ਕੀ ਕੌਤਕ ਆਪਨੇ ਵਰਤਾ ਦਿੱਤਾ, ਤੀਰ ਸਿੱਧੇ ਉੱਪਰ ਨੂੰ ਗਏ ਨੇ, ਇੱਕ ਵੀ ਤੀਰ ਵਾਪਸ ਨਹੀਂ ਮੁੜਿਆ। ਕਲਗੀਆਂ ਵਾਲੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਸਿੰਘੋ ਤੀਰਾਂ ਦੇ ਨਾਲ ਤੇ ਤੁਹਾਨੂੰ ਸਿਕਸ਼ਾ ਦੇਣੀ ਸੀ। ਇਹ ਤੀਰਾਂ ਦੇ ਨਾਲ ਜਿਹੜੇ ਖੰਭ ਲੱਗੇ ਹਵਾਂਜੂ ਪੰਛੀ ਦੇ ਖੰਭ ਹਨ, ਜਿਸ ਦਾ ਬੱਚਾ ਵੀ ਜਨਮ ਲੈਂਦਾ ਧਰਤੀ ਤੇ ਨਹੀਂ ਡਿੱਗਦਾ, ਉਹ ਵੀ ਆਕਾਸ਼ ਵਿੱਚ ਹੀ ਉਡਾਰੀਆਂ ਮਾਰ ਕੇ ਮਾਤਾ ਪਿਤਾ ਨਾਲ ਹੀ ਉੱਡ ਜਾਂਦਾ। ਉਹ ਪੰਛੀ ਜਿਹਨੇ ਧਰਤੀ ਤੇ ਕਦੇ ਪੈਰ ਹੀ ਨਹੀਂ ਲਾ ਕੇ ਵੇਖੇ, ਧਰਤੀ ਤੇ ਕਦੇ ਉਤਰਿਆ ਨਹੀਂ, ਉਹਦੇ ਖੰਭਾਂ ਦੇ ਅੰਦਰ ਇੰਨੀ ਤਾਕਤ, ਜਿਹੜੀ ਚੀਜ਼ ਨਾਲ ਲੱਗ ਜਾਂਦੀ ਆਪਣੇ ਦੇਸ਼ ਨੂੰ ਲੈ ਜਾਂਦੇ ਨੇ। ਸਿੰਘੋ ਇਹ ਤਾਂ ਤੁਹਾਨੂੰ ਪ੍ਰਮਾਣ ਦਿੱਤਾ ਸੀ। ਇਸੇ ਤਰ੍ਹਾਂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੀ ਜਿਹੜੀ ਅਗੰਮੀ ਬਾਣੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ, ਜਿਹੜਿਆਂ ਜੀਵਾਂ ਦੇ ਮਨਾਂ ਰੂਪ ਤੀਰਾਂ ਦੇ ਨਾਲ ਬਾਣੀ ਲੱਗ ਗਈ, ਜਿਨ੍ਹਾਂ ਦੇ ਮਨ ਨੂੰ ਗੁਰੂ ਸਾਹਿਬ ਦੇ ਨਾਮ ਦੀ ਰੰਗਤ ਲੱਗ ਗਈ, ਇਹ ਨਾਮ, ਇਹ ਗੁਰੂ ਦੀ ਬਾਣੀ ਸਿੱਖ ਨੂੰ ਮਾਤ ਲੋਕ ਵਿੱਚ ਜੰਮਣ ਮਰਨ ਦੇ ਚੱਕਰਾਂ ਵਿੱਚ ਨਹੀਂ ਰੱਖੇਗੀ। ਸਤਿਗੁਰੂ ਪਾਤਸ਼ਾਹ ਦਾ ਜਿਹੜਾ ਐਸਾ ਪਾਵਨ ਇਹ ਨਾਮ ਹੈ, ਸੋ ਸੰਗਤ ਜੀ, ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਦੇ ਉੱਪਰ ਲੈ ਜਾਂਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਮਾਣ ਦੇ ਕਰਕੇ ਸਿੱਖਾਂ ਨੂੰ ਸਮਝਾਉਣਾ ਕੀਤਾ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ, ਇਹ ਸਾਰਿਆਂ ਤੋਂ ਸਾਰ ਸ੍ਰੇਸ਼ਟ ਹੈ। ਤਤ ਦਾ ਅਰਥ ਜਿਹੜਾ ਹੈ, ਸ਼੍ਰੋਮਣੀ ਹੈ, ਸਭ ਤੋਂ ਸਿਰੇ ਪਰਮਾਤਮਾ ਦਾ ਨਾਮ ਇਹਦੇ ਬਰਾਬਰ। ਤਿੰਨ ਜਿਹੜੇ ਕਰਮ ਨੇ ਇਹ ਨਹੀਂ ਪੁੱਜਦੇ, ਕਰਮ, ਉਪਾਸ਼ਨਾ ਤੇ ਗਿਆਨ। ਮਨ ਦੀ ਸ਼ੁੱਧੀ ਦੇ ਵਾਸਤੇ ਤਿੰਨ ਜੀਵ ਕਰਮ ਕਰਦਾ, ਖੋਜ ਕਰਕੇ ਵੇਖ ਲਿਆ ਕਰਮਾਂ ਦੇ ਤਾਈਂ, ਇਹ ਵੀ ਪਰਮੇਸ਼ਰ ਵਾਹਿਗੁਰੂ ਦੇ ਤੱਕ ਜਿਹੜੇ ਮਲਾਪ ਕਰਵਾਉਣ ਵਾਲੇ ਨਿਸ਼ਕਾਮ ਕਰਮ ਵੀ ਨਹੀਂ ਹਨ। ਤੇ ਐਸੀ ਜਿਹੜੀ ਉਪਾਸ਼ਨਾ ਹੈ, ਇਹ ਵੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਨਹੀਂ ਅਭੇਦਤਾ ਦੇਵੇਗੀ। ਤੇ ਜਿਹੜਾ ਨਿਰਾ ਇਕੱਲਾ ਖੁਸ਼ਕ ਗਿਆਨ ਹੋਵੇ, ਕਿਤਾਬੀ ਗਿਆਨ ਹੋਵੇ, ਇਹ ਵੀ ਪਰਮਾਤਮਾ ਦੇ ਵਿੱਚ ਨਹੀਂ ਤੈਨੂੰ ਅਭੇਦ ਕਰੇਗਾ। ਤੇਰੇ ਕੀਤੇ ਹੋਏ ਕਰਮ ਨਿਸ਼ਕਾਮ ਤਾਂ ਸਫਲੇ ਨੇ ਜੇ ਤੂੰ ਪਰਮਾਤਮਾ ਦਾ ਨਾਮ ਨਾਲ ਜਪਣਾ ਕਰੇ। ਕਰਮਾਂ ਦੇ ਉੱਪਰ ਵੀ ਨਾਮ ਦੀ ਮੋਹਰ ਲੱਗੇ ਤਾਂ ਕਰਮਾਂ ਦਾ ਮੁੱਲ ਪਵੇਗਾ। ਤੇਰੀ ਕੀਤੀ ਹੋਈ ਉਪਾਸ਼ਨਾ, ਕੀਤੀ ਹੋਈ ਜਿਹੜੀ ਸੇਵਾ ਪੂਜਾ ਹੈ, ਤਾਂ ਸਫਲੀ ਹੈ ਜੇ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪ ਕੇ ਤੂੰ ਉਪਾਸ਼ਨਾ ਕਰਦਾ ਹੋਵੇਂ। ਤੇਰਾ ਕਿਤਾਬੀ ਪੜ੍ਹਿਆ ਹੋਇਆ ਗਿਆਨ, ਅੱਖਰੀ ਗਿਆਨ ਤਾਂ ਸਫਲਾ ਜੇ ਕਿਤੇ ਅੰਦਰੋਂ ਪਰਮਾਤਮਾ ਦੇ ਨਾਲ ਤੇਰੀ ਸੁਰਤ ਜੁੜ ਜਾਣਾ ਕਰੇ। ਅੰਤਰ ਆਤਮੇ ਵਾਹਿਗੁਰੂ ਦਾ ਚਿੰਤਨ ਕਰਨ ਲੱਗ ਜਾਵੇ ਤਾਂ ਫਿਰ ਕਰਮ ਵੀ ਸਫਲੇ ਨੇ, ਉਪਾਸ਼ਨਾ ਵੀ ਸਫਲੀ ਹੋ ਜਾਂਦੀ, ਗਿਆਨ ਵੀ ਸਫਲਾ ਬਣ ਜਾਂਦਾ। ਇਹ ਸਾਰੇ ਕਾਸੇ ਨੂੰ ਜਿਹੜਾ ਸਫਲਾ ਕਰਨ ਵਾਲਾ ਇੱਕ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਵੀ ਪਾਵਨ ਪਵਿੱਤਰ ਜਿਸ ਵੇਲੇ ਪੋਥੀਆਂ ਬਾਬਾ ਮੋਹਨ ਜੀ ਦੇ ਕੋਲੋਂ ਲੈਣ ਵਾਸਤੇ ਗੋਇੰਦਵਾਲ ਸਾਹਿਬ ਇਸ ਧਰਤੀ ਤੋਂ ਗਏ ਨੇ। ਦੇਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਦੀ ਵਿਸ਼ੇਸ਼ਤਾ ਕਿਵੇਂ ਜਣਾਈ। ਨੰਗੇ ਚਰਨੀ ਗਏ ਹਨ, ਪਾਲਕੀ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਉਹ ਸੁਭਾਏ ਮਾਨ ਕੀਤੀਆਂ ਗਈਆਂ। ਜਦੋਂ ਗੁਰੂ ਕੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਚੱਲਣ ਲੱਗੇ, ਸਿੱਖ ਕਹਿੰਦੇ ਮਹਾਰਾਜ ਆਪ ਗੁਰੂ ਹੋ, ਗੁਰੂ ਨਾਨਕ ਦਾ ਸਰੂਪ ਹੋ, ਇਹ ਬਾਣੀ ਵੀ ਤੁਹਾਡੇ ਪਹਿਲੇ ਸਰੂਪਾਂ ਦੀ, ਆਪ ਪਾਲਕੀ ਵਿੱਚ ਬੈਠ ਜਾਵੋ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪੂਰਨੇ ਪਾਉਣੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਗੁਰਬਾਣੀ ਦੇ ਬਰਾਬਰ ਨਾ ਗੁਰੂ ਬਣ ਕੇ ਬੈਠ ਜਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਗੁਰਸਿੱਖੋ, ਇਹ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਗੁਰੂ ਦਾ ਰਿਦਾ ਹੈ, ਅਸੀਂ ਨੰਗੇ ਚਰਨੀ ਨਾਲ ਪੈਦਲ ਚੱਲ ਕਰਕੇ ਜਾਵਾਂਗੇ। ਦੂਸਰੀ ਪਾਲਕੀ ਸੰਗਤਾਂ ਨੇ ਤਿਆਰ ਕਰਵਾਈ, ਸਤਿਗੁਰੂ ਇਸ ਵਿੱਚ ਸਵਾਰ ਹੋ ਜਾਵੋ, ਸਤਿਗੁਰੂ ਦੇ ਬਚਨ ਸਨ, ਆਪਣੇ ਗੁਰੂ ਦੀ ਕਦੇ ਬਰਾਬਰੀ ਨਹੀਂ ਕਰਾਂਗੇ। ਫਿਰ ਇਸ ਅਸਥਾਨ 'ਤੇ ਲਿਆ ਕਰਕੇ ਸੈਂਚੀਆਂ ਰੱਖੀਆਂ, ਸਾਰੀ ਰਾਤ ਕੀਰਤਨ ਹੋਇਆ, ਤੰਬੂ ਲੱਗੇ ਨੇ ਰਾਮਸਰ ਦੀ ਪਾਵਨ ਧਰਤੀ 'ਤੇ, ਗੁਰਬਾਣੀ 18:10-20 ਤੱਕ ਲਿਖਾਈ ਗਈ ਹੈ। ਫਿਰ ਜਦੋਂ ਗੁਰਬਾਣੀ ਦਾ ਪ੍ਰਕਾਸ਼ ਕੀਤਾ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਉਸ ਤੋਂ ਬਾਅਦ ਸੁੱਖ ਆਸਣ ਦੀ ਜਿਹੜੀ ਜਗ੍ਹਾ ਸਤਿਗੁਰੂ ਪਾਤਸ਼ਾਹ ਨੇ ਚੁਣੀ ਹੈ, ਗੁਰਦੁਆਰਾ ਕੋਠਾ ਸਾਹਿਬ ਜਿੱਥੇ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਪਾਤਸ਼ਾਹ ਦੇ ਸਰੂਪ ਜਾ ਕੇ ਰਾਤ ਨੂੰ ਸੁੱਖ ਆਸਣ ਕੀਤੇ ਜਾਂਦੇ ਨੇ, ਉੱਥੇ ਸਤਿਗੁਰਾਂ ਨੇ ਉੱਚਾ ਪਲੰਘ ਲਗਵਾਇਆ ਅਤੇ ਆਪਣਾ ਜਿਹੜਾ ਆਸਣ ਕਿਸੇ ਹੋਰ ਪਲੰਘ ਦੇ ਉੱਪਰ, ਕਿਸੇ ਮੰਜੇ ਦੇ ਉੱਪਰ ਨਹੀਂ ਲਗਵਾਇਆ, ਸਗੋਂ ਧਰਤੀ 'ਤੇ ਹੇਠਾਂ ਸਤਿਗੁਰੂ ਜੀ ਨੇ ਚਾਦਰ ਵਿਛਾਈ ਹੈ। ਬਚਨ ਕੀਤੇ ਸਿੱਖਾਂ ਨੂੰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਜਿਹੜੀ ਬਾਣੀ ਹੈ, ਇਹ ਪਲੰਘ ਦੇ ਉੱਪਰ, ਤਖ਼ਤ ਦੇ ਉੱਪਰ ਹੋਵੇ ਅਤੇ ਮੈਂ ਇਸ ਪਾਵਨ ਗੁਰਬਾਣੀ ਦਾ ਜਿਹੜਾ ਸਤਿਕਾਰ ਕਰਨਾ, ਇਸੇ ਢੰਗ ਦੇ ਨਾਲ ਇਸ ਗੁਰਬਾਣੀ ਦੇ ਹੇਠਾਂ ਆਪਣਾ ਆਸਣ ਲਾ ਕਰਕੇ ਆਰਾਮ ਕਰਾਂ। ਇਹ ਸਾਰੀਆਂ ਸਿੱਖਿਆ ਸਾਨੂੰ ਸਤਿਗੁਰੂ ਪਾਤਸ਼ਾਹ ਦੇ ਰਹੇ ਨੇ। ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਪਰਮਾਤਮਾ ਦੇ ਅੰਦਰ ਕੋਈ ਭੇਦ ਫਰਕ ਨਹੀਂ, ਸਾਨੂੰ ਸਿੱਖਿਆ ਦੇਣ ਵਾਸਤੇ ਕੌਤਕ ਕੀਤੇ ਨੇ। ਅੱਜ ਵੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਜਿਹੜੀ ਯਾਦ, ਜਦੋਂ ਹੇਠਾਂ ਚਾਦਰ ਵੱਲ ਨਜ਼ਰ ਮਾਰੀਏ, ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਨਿਮਰਤਾ ਸਾਹਮਣੇ ਆ ਜਾਂਦੀ ਹੈ। ਗੁਰੂ ਸਾਹਿਬ ਦੀ ਯਾਦ ਆਉਂਦੀ ਵੀ ਦੇਖੋ ਕਿੰਨਾ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦਾ ਅਦਬ ਕੀਤਾ, ਗੁਰਬਾਣੀ ਦਾ ਸਤਿਕਾਰ ਕੀਤਾ, ਕਿੰਨੇ ਨਾਮ ਨੂੰ ਸਤਿਗੁਰੂ ਜੀ ਨੇ ਵਿਸ਼ੇਸ਼ ਜਣਾਇਆ ਹੈ। ਐਵੇਂ ਨਹੀਂ ਬਚਨ ਸਤਿਗੁਰੂ ਜੀ ਨੇ ਕਰ ਦਿੱਤੇ ਵੀ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਜੋ ਬਚਨ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਲਿਖੇ, ਅੰਕਿਤ ਕੀਤੇ ਨੇ, ਪਹਿਲਾਂ ਜ਼ਿੰਦਗੀ ਵਿੱਚ ਉਟਾਲੇ ਹਨ। ਇੱਕ ਇੱਕ ਬਚਨ ਸਤਿਗੁਰੂ ਨੇ ਜੋ ਕਮਾਇਆ ਹੈ, ਫਿਰ ਉਸ ਨੂੰ ਲਿਖਤੀ ਰੂਪ ਗੁਰਬਾਣੀ ਦਾ ਦਿੱਤਾ ਗਿਆ। ਇਸ ਲਈ ਕਰਮ, ਉਪਾਸ਼ਨਾ, ਗਿਆਨ, ਇਹ ਵੀ ਤੇਰੇ ਕੀਤੇ ਸਾਧਨ ਤਾਂ ਸਫਲੇ ਨੇ ਜੇ ਇੱਕ ਪਰਮਾਤਮਾ ਦੇ ਨਾਮ ਨੂੰ ਤੂੰ ਜਪਣਾ ਕਰੇ। ਰਾਮ ਰਮੇ ਹੋਏ ਪਰਮਾਤਮਾ ਦਾ ਜਿਹੜਾ ਨਾਮ ਹੈ, ਇਹ ਤੱਤ ਸਾਰਿਆਂ ਤੋਂ ਸਿਧਾਂਤ ਸਾਰਾ ਸ਼੍ਰੋਮਣੀ ਹੈ। ਨਾਮ ਦੇ ਬਰਾਬਰ ਨਾ ਕੋਈ ਵਸਤੂ ਪਿੱਛੇ ਪੁੱਜੀ ਹੈ ਅਤੇ ਨਾ ਕੋਈ ਅੱਗੇ ਨੂੰ ਹੋਵੇਗੀ। ਅਵਤਾਰੀ ਪੁਰਖਾਂ ਦੇ ਸਰੀਰ ਵੀ ਹੋਏ, ਸਤਿਕਾਰਯੋਗ ਨੇ ਅਵਤਾਰੀ ਪੁਰਖ, ਪਰੰਤੂ ਨਾਮ ਦੇ ਬਰਾਬਰ ਉਹਨਾਂ ਦੇ ਸਰੀਰ ਵੀ ਨਹੀਂ ਹੋ ਸਕਦੇ। ਕੋਈ ਕਿੱਡਾ ਵੱਡਾ ਮਨੁੱਖ ਕਿਉਂ ਨਾ ਹੋਵੇ, ਉੱਚੀ ਅਵਸਥਾ ਵਾਲਾ ਵੀ ਕਿਉਂ ਨਾ ਬਣ ਜਾਵੇ, ਪਰੰਤੂ ਨਾਮ ਦੇ ਬਰਾਬਰ ਸਰੀਰ ਕਰਕੇ ਨਹੀਂ ਕੋਈ ਪੁੱਜ ਸਕਦਾ। ਕਿਸੇ ਮਨੁੱਖ ਨੂੰ ਬੁਲਾਉਣਾ ਹੋਵੇ, ਉਹਦੇ ਦਰਵਾਜ਼ੇ 'ਤੇ ਜਾ ਕਰਕੇ ਉਹਦਾ ਨਾਮ ਲੈ ਦਿਓ, ਜਦੋਂ ਨਾਮ ਲੈ ਕੇ ਆਵਾਜ਼ ਮਾਰਾਂਗੇ ਤਾਂ ਦੇਖੋ ਜਿਹੜਾ ਮਨੁੱਖ ਦਾ ਕਿੱਡਾ ਵੱਡਾ ਸਰੀਰ ਹੈ, ਇੱਕ ਨਾਮ ਨੇ ਲਿਆ ਕੇ ਦਰਵਾਜ਼ੇ 'ਤੇ ਖੜਾ ਕਰ ਦੇਣਾ। ਜੇ ਕੋਈ ਨਾਮ ਲਵੇਗਾ ਹੀ ਨਹੀਂ ਤਾਂ ਕਿਹੜਾ ਮਨੁੱਖ ਅੰਦਰੋਂ ਦਰਵਾਜ਼ੇ 'ਤੇ ਆ ਜਾਵੇਗਾ। ਪਰਮੇਸ਼ਰ ਵਾਹਿਗੁਰੂ ਜਿਹੜਾ ਮੇਰਾ ਮਾਲਕ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਏਡੇ ਵੱਡੇ ਮਾਲਕ ਪਰਮਾਤਮਾ ਨੂੰ ਜੇ ਤੂੰ ਮਿਲਣਾ ਚਾਹੁੰਦਾ ਤਾਂ ਉਹਦਾ ਵੀ ਨਾਮ ਜਪਣਾ ਸ਼ੁਰੂ ਕਰ ਦੇ। ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੈ ਸੁਣੈ ਪੁਕਾਰ। ਜਪੀ ਚੱਲ ਵਾਹਿਗੁਰੂ ਗੁਰਮੰਤਰ, ਮੂਲ ਮੰਤਰ ਦਾ ਕਰੀ ਚੱਲ ਜ਼ਿੰਦਗੀ ਵਿੱਚ ਅਭਿਆਸ, ਜਦੋਂ ਮਾਲਕ ਦੇ ਅੰਦਰ ਮਿਹਰ ਪੈ ਗਈ, ਇੱਕ ਖਿਨ ਵਿੱਚ ਹੀ ਤੈਨੂੰ ਦੀਦਾਰ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰ ਦੇਵੇਗਾ। ਜੋ ਵੀ ਸਿੱਖ ਨੇ ਕੋਈ ਕਰਮ ਕਰਨਾ, ਪਰਮਾਤਮਾ ਦੇ ਨਾਮ ਦੇ ਨਾਲ ਹੀ ਸ਼ੁਰੂ ਕਰਨਾ ਹੈ। परमात्मा वाहिगुरु जी का नाम सारियां विचों सारा श्रेष्ठ है उत्तम है।
किल बिख काटे निमख अरादिया।
हुण नाम नू जपण दियां सतगुरु पातशाह बरकतां दसदे ने। असी कह दिंदे जी नाम जप के की हो जावेगा, नाम सिमरन क्यों करना जरूरी है, एदे नाल की मिल जावेगा। धन गुरु अर्जन देव साहिब महाराज कहिंदे जिन्हां गुरमुखां ने निमख अराध्या। निमख का अर्थ हुंदा अख खोलण ते मीचण, नेत्र दियां पलकां झमकण दा समां निमख हुंदा है। सो इन्ने को थोड़े समय विच भी जिसने एकाग्रता दे नाल नाम का आराधन किया, चिंतन किया, उहदा फल की मिलिया? किल विख काटे। किल विख का अर्थ हुंदा बजर पाप। किल निश्चय करके विख जिहड़े जहर वर्गे बजर पाप ने, वह भी परमात्मा दे नाम ने एक निमख मात्र सिमरन करन दे नाल काटे कट दिते ने। हुण जिहड़े बजर पाप ने, जदों गुरबाणी अंदर असी बचन सतगुरु पातशाह दे पढ़दे हाँ ते चार बजर पाप आउंदे ने, ब्राह्मण कैली घात कंजका अणचारी का धान। ब्राह्मण का अर्थ जिहड़ा ब्रह्म परमात्मा नूं जी ने जान लिया, ब्रह्म का ज्ञान जी नूं हो गया, किसी ब्रह्म ज्ञानी का कतल कर देना, यह बजर पाप गुरबाणी ने मन्या है। दूसरे नंबर ते ब्राह्मण कैली, कैली का अर्थ किसी गऊ का कतल कर देना। तीसरे नंबर ते कंजका नाम है किसी लड़की नूं मार देना, किसी लड़की का कतल कर देना। अणचारी का धान, निगुरे बंदे का, दुष्ट बंदे दे हत्थां दा खा लेना, ये चार गुरबाणी ने बजर पाप मन्ने ने। जे किते ये बजर पाप भी किसे कोलों हो गए होण ते फिर इन्हां तों छुटकारा पाण दे वास्ते की करे? एक परमात्मा दा नाम जपना शुरू कर देवे। ओ जिहड़ा ऐसा नाम है फिर वह किवें पापां नूं कट दिंदा? सतगुरु पातशाह जी कहिंदे घोर दुखियंग अनक हत्यंग जन्म दारिद्रंग महाविख्यादंग मिटांत सगल सिमरंत हर नाम नानक जैसे पावक काष्ट भस्मंग करोत। जिस तरह पावक जिहड़ी कोई अग्नि है, काष्ट लकड़ां होण पईआं, चाहे कोई मणा मोह होण, चाहे क्वेंटलां दे विच पईआं होण, चाहे लखां कोहां दा जंगल भी क्यों ना खड़ा होवे, इको अग्नि दा चंगियाड़ा बहुत है। जदों लकड़ नूं अग चढ़ जांदी है उस वेले नहीं वेखदी ये छोटियां ने, ये बड़ियां ने, ये काम आउण वालियां, ये निष्फल ने, सारियां नूं साड़ के सुआह बना दिंदी है। परमात्मा वाहिगुरु जी दे नाम दी किते चंगियाड़ी अंदर आ करके बस जावे, किन का एक जिस जी बसावे ताकि महिमा गनी ना आवे। फिर नाम ने नहीं वेखना, इन्हें समान पाप किते ने, इन्हें बजर पाप किते ने। सतगुरु पातशाह कहिंदे किल विख काटे निमख अराध्या। एक निमख मात्र थोड़ा समा भी एकाग्रता दे नाल किसे ने नाम का चिंतन कर लिया, उहदे किल विख जिहड़े बजर पाप ने वह भी नाम दे नल कटे जांदे, दूर हो जांदे हन।
गुरमुख पार उतारा।
ये नाम जपया किन्ना ने है? ये गुरमुखा ने जपया है। गुरमुख ओ ने जेडे गुरु दी सिख्या नू मुख रख के चलदे ने। जो मैनू गुरु साहिब ने बचन कहे हन मैं ओ कर्म करने हन। जो गुर कहे सोई पल मानो, हर हर कथा निराली। ओ जेडे ऐसे गुरमुख ने ओ नाम जप लेंदे ते उन्हां दे किल विख जेडे बजर पाप कटे जांदे। जिस दे पाप कटे गए ते पुन्नी आत्मा गुरु दा प्यारा गुरमुख बन गया, उन्हूं की मिलेगा? नाम दा फल पार उतारा। सतगुरु गुरमुखां नूं पार कर दिंदे ने, संसार समुंदर तों पार कर दिंदे, मुक्ति दे घर विच लै जांदे, अपने स्वरूप की अभेदता के घर विच लै जांदे हन। ਇਸ ਲਈ ਗੁਰਮੁਖ ਪਿਆਰੇ ਜਿਹੜੇ ਨਾਮ ਦੀ ਕਮਾਈ ਕਰਕੇ ਪਾਪਾਂ ਤੋਂ ਰਹਿਤ ਆਪਣਾ ਜੀਵਨ ਬਣਾ ਕੇ ਦੁਨੀਆਂ ਤੋਂ ਪਾਰ ਉਤਰ ਜਾਂਦੇ ਹਨ।
ਹਰ ਰਸ ਪੀਵਹ ਪੁਰਖ ਗਿਆਨੀ।
ਬੜੇ ਪਿਆਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ, ਐ ਗਿਆਨੀ ਸੂਝਵਾਨ ਸਮਝ ਵਾਲੇ ਗੁਰਸਿੱਖੋ, ਅਗਿਆਨੀ ਬੰਦੇ ਨੇ, ਬੇਸਮਝ ਨੇ, ਕਦੋਂ ਗੁਰੂ ਦੇ ਬਚਨਾਂ ਨੂੰ ਸਮਝਣਾ? ਗਿਆਨਵਾਨ ਦਾ ਅਰਥ ਸਿਆਣੇ ਗੁਰਮੁਖ ਮਹਾਤਮਾ ਜਨੋ। ਹਰ ਰਸ ਪੀਵੋ ਪੁਰਖ, ਐ ਪੁਰਖ ਭਾਈ ਤੁਸੀਂ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਪੀਣਾ ਕਰੋ। ਪੀਣ ਦਾ ਭਾਵ ਕੀ ਹੈ? ਜਦੋਂ ਅਸੀਂ ਕੋਈ ਜਲ ਪੀਂਦੇ, ਕੋਈ ਦੁੱਧ ਆਦਿਕ ਵਸਤੂਆਂ ਪੀਂਦੇ ਹਾਂ, ਉਹ ਪਾਣੀ ਪੀਤਾ ਹੋਇਆ, ਦੁੱਧ ਪੀਤਾ ਹੋਇਆ ਸਾਡੀ ਇੱਕ ਇੱਕ ਨਾੜ ਵਿੱਚ ਚਲਿਆ ਜਾਂਦਾ। ਸਰੀਰ ਵੀ ਤਪਦਾ ਹੋਵੇ, ਤਨ ਵੀ ਠੰਡਾ ਹੋ ਜਾਂਦਾ ਪਾਣੀ ਪੀ ਕਰਕੇ, ਅੰਦਰ ਮਨ ਦੀ ਤਪਸ ਵੀ ਘੱਟ ਜਾਂਦੀ ਹੈ, ਸਰੀਰ ਦਾ ਜਿਹੜਾ ਤਾਪਮਾਨ ਉਹ ਵੀ ਬੜਾ ਠੀਕ ਹੋ ਜਾਂਦਾ। ਸਾਰੇ ਜਿਹੜੇ ਕਰਮ ਇੱਕ ਪਾਣੀ ਨਾਲ ਅੰਦਰ ਠੀਕ ਹੋ ਜਾਂਦੇ ਨੇ, ਇਸੇ ਤਰ੍ਹਾਂ ਜਿਵੇਂ ਪਾਣੀ ਸਰੀਰ ਵਿੱਚ ਚਲਿਆ ਗਿਆ ਅਤੇ ਉਹਨੇ ਠੰਡ ਵਰਤਾ ਦਿੱਤੀ, ਜੇ ਕਿਤੇ ਪਰਮਾਤਮਾ ਦੇ ਨਾਮ ਨੂੰ ਤੂੰ ਪਾਣੀ ਦੇ ਵਾਂਗ ਪਿਆਰ ਵਿੱਚ ਭਿੱਜ ਕਰਕੇ ਪੀਣਾ ਕਰੇ। ਪੀਣ ਦਾ ਅਰਥ ਸਿਮਰਨਾ, ਪੀਣ ਦਾ ਅਰਥ ਉਸ ਦਾ ਚਿੰਤਨ ਕਰਨਾ। ਪਾਣੀ ਘੁੱਟਾਂ ਭਰ ਕਰਕੇ ਮਨੁੱਖ ਪੀਂਦਾ ਹੈ, ਇਸੇ ਤਰ੍ਹਾਂ ਰਸਨਾ ਦੇ ਨਾਲ ਪੁਨਾ ਪੁਨਾ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦਾ ਨਾਮ ਦਾ ਜਦੋਂ ਕੋਈ ਚਿੰਤਨ ਕਰੇਗਾ, ਇਹ ਜਪਿਆ ਹੋਇਆ ਨਾਮ ਤੇਰੇ ਸਰੀਰ ਦੇ ਅੰਦਰ ਜਦੋਂ ਕੰਠ ਦੇ ਰਾਹੀਂ ਫਿਰ ਹਿਰਦੇ ਵਿੱਚ ਜਾ ਕੇ ਉਤਰੇਗਾ, ਨਾਭੀ ਵਿੱਚ ਚੱਲਿਆ ਜਾਵੇਗਾ, ਫਿਰ ਇਹ ਨਾਮ ਅੰਦਰੋਂ ਜਿਹੜਾ ਬਾਹਰ ਨੂੰ ਪ੍ਰਗਟ ਹੋਵੇਗਾ ਅਤੇ ਉੱਥੇ ਜਾ ਕਰਕੇ ਫਿਰ ਸਾਰੇ ਅੰਗਾਂ ਦੇ ਵਿੱਚ ਨਾਮ ਦੀ ਧੁਨੀ, ਫਿਰ ਗੁਰਮੁਖ ਰੋਮ ਰੋਮ ਹਰ ਧਿਆਵੇ, ਫਿਰ ਬਾਹਰ ਦੁਨੀਆਂ ਵਿੱਚ ਜਿੰਨੇ ਜਲ ਜੰਤੂ ਪਸ਼ੂ ਪਰਿੰਦੇ ਪੰਛੀ ਵੇਖਦਾ, ਇਹਨਾਂ ਦੀਆਂ ਆਵਾਜ਼ਾਂ ਵਿੱਚੋਂ ਪਰਮਾਤਮਾ ਦਾ ਨਾਮ ਸੁਣੇਗਾ, ਫਿਰ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੇ ਰਾਮ। ਇੱਕ ਵਾਹਿਗੁਰੂ ਦੇ ਨਾਮ ਨੂੰ ਪੀਣਾ ਕਰ, ਪਾਣੀ ਪੀਵੇਗਾ ਉਹਨੇ ਕਰਮ ਆਟੋਮੈਟਿਕ ਹੀ ਅੰਦਰ ਜਾ ਕੇ ਕਰ ਦੇਣਾ। ਦੁੱਧ ਪੀਵਾਂਗੇ ਉਹਨੇ ਤਾਕਤ ਆਪੇ ਦੇ ਦੇਣੀ ਹੈ। ਜੇ ਪਰਮਾਤਮਾ ਦੇ ਨਾਮ ਨੂੰ ਜਪਣ ਲੱਗ ਜਾਵੇ ਤੇ ਉਹਨੇ ਸਾਰੀਆਂ ਅਵਸਥਾਵਾਂ ਆਪ ਹੀ ਤੈਨੂੰ ਦੇ ਦੇਣੀਆਂ। ਕਈ ਬਹੁਤ ਭੁਲੇਖਾ ਪਾ ਦਿੰਦੇ ਜੀ, ਆਓ ਤੁਹਾਨੂੰ ਨਾਮ ਜਪਣ ਦੀ ਵਿਧੀ ਦੱਸੀਏ, ਢੰਗ ਦੱਸੀਏ, ਇਸ ਤਰ੍ਹਾਂ ਜਪਣਾ, ਇਉਂ ਜਪਣਾ ਹੈ। ਸੰਗਤ ਜੀ, ਪਰਮਾਤਮਾ ਦਾ ਨਾਮ ਹੈ ਅਤੇ ਜਿਸ ਤਰ੍ਹਾਂ ਜਪਿਆ ਜਾਂਦਾ ਉਹਨੂੰ ਜਪਣਾ ਕਰੋ। ਤੁਲਸੀ ਦਾਸ ਜੀ ਨੇ ਬੜੇ ਪਿਆਰ ਵਿੱਚ ਭਿੱਜ ਕਰਕੇ ਬਚਨ ਲਿਖੇ ਨੇ, ਕਹਿੰਦੇ ਤੁਲਸੀ ਰਗਵਰ ਨਾਮ ਕੋ ਰੀਜ ਜਪੈ ਕੋਈ ਖੀਜ, ਸਿੱਧਾ ਪੂਠਾ ਉਗਵੈ ਖੇਤ ਭਰੈ ਜੋ ਬੀਜ। ਜਦੋਂ ਜ਼ਿਮੀਂਦਾਰ ਖੇਤ ਦੇ ਵਿੱਚ ਪੋਰ ਦੇ ਨਾਲ ਦਾਣੇ ਕੇਰਦਾ, ਸਿਆੜਾਂ ਵਿੱਚ ਦਾਣੇ ਜਾ ਕੇ ਡਿੱਗਦੇ, ਜ਼ਿਮੀਂਦਾਰ ਇਹ ਨਹੀਂ ਵੇਖਦਾ ਇਹ ਦਾਣਾ ਸਿੱਧਾ ਡਿੱਗਿਆ, ਇਹ ਟੇਢਾ ਡਿੱਗ ਪਿਆ, ਇਹ ਮੂਧੇ ਮੂੰਹ ਡਿੱਗ ਪਿਆ ਹੈ। ਦਾਣਾ ਪੋਰ ਦੇ ਨਾਲ ਸਿਆੜ ਵਿੱਚ ਪਿਆ, ਉੱਪਰ ਮਿੱਟੀ ਨਾਲ ਉਹ ਦੱਬਿਆ ਗਿਆ, ਗਿੱਲ ਹੋਣ ਕਰਕੇ ਆਪਣਾ ਆਪਾ ਗਾਲ ਦਿੱਤਾ ਅਤੇ ਉਹ ਹਰਾ ਹੋ ਗਿਆ। ਉਹਨੇ ਫਿਰ ਆਪਣੇ ਵਰਗੇ ਹਜ਼ਾਰਾਂ ਦਾਣੇ ਅੱਗੇ ਪੈਦਾ ਕਰ ਦਿੱਤੇ। ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਜਦੋਂ ਜਪਣਾ, ਜਿਵੇਂ ਜਪਿਆ ਜਾਂਦਾ ਉਹਨੂੰ ਸ਼ੁਰੂ ਕਰ ਦਿਓ। ਜੇ ਵਾਹਿਗੁਰੂ ਗੁਰਮੰਤਰ ਹੈ ਇਹ ਜਪ ਲਓ, ਅਤੇ ਕੋਈ ਮੂਲ ਮੰਤਰ ਦੇ ਅਭਿਆਸੀ ਗੁਰਮੁਖ ਪਿਆਰੇ ਮੂਲ ਮੰਤਰ ਜਪਦੇ ਨੇ, ਮੂਲ ਮੰਤਰ ਜਪੋ, ਜਿਵੇਂ ਜਪਿਆ ਜਾਂਦਾ ਜਪੋ, ਸੱਤ ਨਾਮ ਤੇਰਾ ਪਰਾ ਪੂਰਬਲ। ਸਾਰੇ ਨਾਮ ਪਰਮਾਤਮਾ ਵਾਹਿਗੁਰੂ ਜੀ ਦੇ ਨੇ, ਜਦੋਂ ਕੋਈ ਜਪੇਗਾ ਤੇ ਅੰਦਰੋਂ ਹਰਾ ਆਪਣੇ ਆਪ ਹੀ ਹੋਵੇਗਾ। ਅਵਸਥਾ ਜ਼ਰੂਰ ਤੇਰੀ ਨਾਮ ਨੇ ਉੱਚੀ ਚੁੱਕ ਦੇਣੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਹੇ ਗਿਆਨੀ ਜਨੋ, ਤੇ ਪਰਮਾਤਮਾ ਵਾਹਿਗੁਰੂ ਦੇ ਨਾਮ ਰਸ ਨੂੰ ਪੀਵੋ, ਧਾਰਨ ਕਰੋ, ਨਾਮ ਨੂੰ ਜਪਣਾ ਸ਼ੁਰੂ ਕਰ ਦਿਓ, ਨਾਮ ਦਾ ਚਿੰਤਨ ਕਰਨਾ ਕਰੋ।
ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ।
ਜਿਹੜਾ ਇਹ ਸਾਡਾ ਮਨ ਹੈ ਇਹ ਕਦੇ ਵੀ ਤ੍ਰਿਪਤ ਨਹੀਂ ਹੁੰਦਾ। जे मनुख दे कोल हजार रुपया दिता ते फिर ये दस हजार दी इच्छा करन लग जांदा, ओ दे दिता मालिक ने फिर लख तक चलिया गया, लखां वाला कहिंदा करोड़ां हो जाण तां सुखी होवांगा, करोड़ां वाले अरबां खरबां असंख अनीलां ते चले जांदे, कदे मन शांत नहीं हुंदा है। ये त्रिशना दी जड़ी अग है मनुख दे मन अंदर भटकदी है। सतगुरु पातशाह जी कहिंदे जेकर तू मन दे अंदर महा दा अर्थ पूर्ण सब तरह करके तृप्ती भालदा है, सब तरह की शांति की इच्छा रखदा, ते फिर तू एक कर्म करना कर। गुरु दा जेड़ा नाम है सुन सुन, इनू शरदा दे कन्ना नाल, सुन दा अर्थ विश्वास दे कन्ना नाल, शरदा भी होवे नाम नू जपन वास्ते, गुरु दे नाम दे उपर विश्वास तेरा भरोसा भी चाहिदा है। दो कन सानू दिते ने परमात्मा वाहिगुरु ने, दो ही दिन जेड़े सानू नेत्र दिते ने, इसलिए ये जेड़े अंतरीव रूप दे अंदर एक शरदा ते एक विश्वास दे कन्ना नाल जेड़े गुरमुख परमात्मा दे नाम नू सुनदे ने, ओ महान सब तो बड़ी पूर्ण तृप्ति पा लेंदे, मन जेड़ा उन्हां दा शांत हो जांदा।
साधु अमृत बानी
कन्ना दे नाल सुनना की है गुरसिख ने, सतगुरु पातशाह कहिंदे साधु अमृत बानी, साधु जेड़े गुरु साहिब ने उन्हां दी अमृत मृत्यु तो रहत कर देण वाली बाणी सुननी है। भगत कबीर साहिब दे सलोका नू सुनिए, बाबा फरीद साहिब दे सलोक सुन लईए, धन गुरु तेग बहादुर साहिब दी वैरागमई बाणी दे सलोक पढ़िए, मन देखो किन्ना प्रेम विच भिज जांदा है। ये गुरु साहिब दी जेड़ी अमृत बाणी है जदों कोई सुनेगा ते मन दे अंदर महान तृप्ति हो जावेगी। संगत जी भाई साहिब गुरदास दियां ने जेड़ा साधु शब्द है एदा अर्थ गुरु कीता है। थम्मै कोई ना साध बिन साध ना दिसै जग विच कोआ, ते बाकी जेड़े कोई गुरमुख प्यारे दुनिया दे अंदर परमात्मा दा नाम जपदे ने उन्हां बारे भी सतगुरु पातशाह कहिंदे हर का सेवक हर ही जेहा, भेद ना जाणो मानस देहा, हर हर जन दोई एक है, बिब विचार कछ नाहे, जलते उपज तरंग ज्यों जल ही बिखै समाहे। धन गुरु अर्जन देव साहेब महाराज जी कहिंदे साध नाम निर्मल ताके कर्म, जिन्हें उजले कर्म कीते जिंदगी दे अंदर उजले कर्मां नू कमा रहा, दूजे नू चंगे कर्म करन दा उपदेश दिंदा, उनू भी गुरबाणी साधु कहिंदे है। इसे तरह जे दूसरे मतां दे अंदर वेखणा करिए तां साधु कौन है, निज कारज सिद्धती पर कारज धायती सा साधा, जिसदा अपना कारज सेवा सिमरन जप तप करके परमात्मा जी दे नाल एकता दा पूर्ण हो गया, जिहड़ा आप मिल चुकिया परमात्मा नू। निज कारज सिद्धती अपना काम तां सिद्ध हो गया पूरा हो गया, पर कारज धायती पराए दे परोपकार दे कारज नू मुख रख के दौड़िया फिरदा, दूसरे दा भला जिहड़ा लोचदा है साधा उनू साध कहा है। साध वही जग जानी है जाकै नहीं उपाद मन, तीन तरह दे ताप नहीं जिस दे जीवन विच आदि व्याधि ते उपाधि देखे जांदे, ये तीन तापां तो रहत जी दा जीवन है उनू साधु कहिंदे ने। दुनिया दे अंदर गुरु साहिब दे बचना नू कमाउण वाले जिहड़े गुरमुख साधु ने उन्हां दी रसना तो किते अमृत बाणी सुन लईए। बड़ा फर्क हुंदा एक मेरे वर्गा जी ने कोई नाम ही नहीं कदे जप के वेखिया, ना कदे संगत दी हत्थां नाल सेवा करके वेखी, ते उहदा कहा होया किसे ते असर नहीं करेगा। एक जी ने गुरु साहिब दे बचना नू सत बचन करके कमाया है, जिंदगी विच अपने पल्ले बन लिया, गुरु दे मार्ग ते चलदा, ओ साधु गुरु दा प्यारा। सच जाणियो ਜਿਹੜਾ ਕੋਈ ਜੀਵਨ ਵਾਲਾ ਗੁਰੂ ਦਾ ਪਿਆਰਾ ਹੋਵੇਗਾ ਉਹਦੇ ਕੋਲੋਂ ਕਿਤੇ ਗੁਰਬਾਣੀ ਦੀ ਕਥਾ ਸੁਣ ਲਿਓ, ਨੇਤਰਾਂ ਵਿੱਚੋਂ ਬਿਨਾਂ ਕਹਿਣ ਤੋਂ ਬੈਰਾਗ ਦੇ ਹੰਝੂ ਡਿੱਗਣ ਲੱਗ ਜਾਣਗੇ। ਜਿਸ ਨੇ ਕਮਾਈ ਕੋਈ ਨਹੀਂ ਕੀਤੀ, ਸੇਵਾ ਸਿਮਰਨ ਜ਼ਿੰਦਗੀ ਵਿੱਚ ਕੀਤਾ ਹੀ ਕੁਝ ਨਹੀਂ ਹੈ, ਕੇਵਲ ਕਿਤਾਬੀ ਗਿਆਨ ਇਕੱਠਾ ਕਰਕੇ ਲੱਖਾਂ ਨੂੰ ਅਸੀਂ ਸਮਝਾਉਣ ਲੱਗ ਜਾਂਦੇ, ਉਹਦਾ ਅਸਰ ਨਹੀਂ ਕਦੇ ਹੋਵੇਗਾ। ਸਾਧੂ ਗੁਰੂ ਦੇ ਬਚਨਾਂ 'ਤੇ ਚੱਲਣ ਵਾਲੇ ਕੋਲੋਂ ਕਿਤੇ ਅੰਮ੍ਰਿਤ ਬਾਣੀ ਸੁਣੀ ਜਾਵੇ। ਇਹ ਸੁਭਾਵ ਕੀ ਹੈ, ਕਈ ਵਾਰੀ ਅਸੀਂ ਬਾਹਰ ਅੰਦਰ ਜਾਂਦੇ ਥਾਂ ਥਾਂ 'ਤੇ ਕੋਈ ਟੇਪਾਂ ਲੱਗੀਆਂ ਹੁੰਦੀਆਂ, ਇੱਕ ਕਮਾਈ ਵਾਲੇ ਦੇ ਬਚਨ ਅਤੇ ਇੱਕ ਮੇਰੇ ਵਰਗੇ ਕਮਾਈ ਤੋਂ ਸੱਖਣੇ ਵਾਲੇ ਦੇ ਬੋਲ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹਦਾ ਇੱਕ ਇੱਕ ਸਾਧੂ ਗੁਰਮੁਖ ਪਿਆਰੇ ਦਾ ਕਿਹਾ ਬਚਨ ਅੰਦਰ ਨੂੰ ਖਿੱਚ ਪਾਵੇਗਾ। ਬਾਹਰੋਂ ਜਿਹੜਾ ਕੇਵਲ ਗਲੇ ਵਿੱਚੋਂ ਬੋਲਣਾ ਜਾਣੇ ਅਤੇ ਮਨੁੱਖ ਕਹਿਣਗੇ ਕਦੋਂ ਟਾਈਮ ਪੂਰਾ ਹੋਵੇ ਅਤੇ ਸਮਾਪਤੀ ਕਰੀਏ। ਸੋ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੀ ਸਾਧੂ ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਹੈ, ਕਿਤੇ ਪੂਰਨ ਸਾਧੂ ਦੀ ਰਸਨਾ ਤੋਂ ਸੁਣੀ ਜਾਵੇ। ਫਿਰ ਇਹਦਾ ਆਨੰਦ ਦੇਖਿਓ, ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਆਪ ਆਪਣੀ ਰਸਨਾ ਤੋਂ ਅਗੰਮੀ ਕਥਾ ਕੀਤੀ ਅਤੇ 48 ਸਿੰਘਾਂ ਨੂੰ ਕੈਸੀਆਂ ਅਵਸਥਾਵਾਂ ਦੇ ਦਿੱਤੀਆਂ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਵਸਥਾ, ਸ਼ਹੀਦ ਭਾਈ ਮਨੀ ਸਿੰਘ ਜੀਆਂ ਦੀ ਅਵਸਥਾ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਦੇਣਾਂ ਨੇ। ਜਦੋਂ ਗੁਰੂ ਸਾਹਿਬ ਆਪ ਰਸਨਾ ਤੋਂ ਕਥਾ ਗੁਰਬਾਣੀ ਦੀ ਸੁਣਾਉਂਦੇ ਹੋਣ, ਕੋਈ ਨਾਮ ਵਿੱਚ ਭਿੱਜੀ ਹੋਈ ਐਸੀ ਰੰਗੀ ਹੋਈ ਰੂਹ, ਕੋਈ ਸਾਧੂ ਗੁਰਸਿੱਖ ਕਥਾ ਕਰੇ ਤੇ ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ, ਫਿਰ ਉੱਥੇ ਜਿਹੜਾ ਮਨ ਹੈ ਗੁਰੂ ਦੀ ਬਾਣੀ ਸੁਣ ਕੇ, ਗੁਰੂ ਦੀ ਵਿਚਾਰ ਸੁਣ ਕਰਕੇ ਪੂਰਨ ਤ੍ਰਿਪਤੀ ਪਾ ਲੈਂਦਾ, ਸ਼ਾਂਤ ਹੋ ਜਾਂਦਾ ਹੈ, ਵਿਸਰਾਮ ਦੇ ਕੇ ਅਸਥਾਈ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਮੁਕਤ ਭੁਗਤ ਜੁਗਤ ਸੱਚ ਪਾਈਐ।
ਇੱਕ ਪਰਮਾਤਮਾ ਸੱਚੇ ਦੇ ਨਾਮ ਨੂੰ ਜਿਸ ਨੇ ਪ੍ਰਾਪਤ ਕਰ ਲਿਆ, ਨਾਮ ਇੱਕ ਹੈ ਤੇ ਤਿੰਨ ਚੀਜ਼ਾਂ ਨਾਮ ਦੇ ਵਿੱਚੋਂ ਮਿਲ ਜਾਂਦੀਆਂ। ਨਾਮ ਜਪਣ ਵਾਲੇ ਨੂੰ ਇਹ ਨਹੀਂ ਕਹਿਣਾ ਪੈਂਦਾ ਮਹਾਰਾਜ ਮੈਨੂੰ ਮੁਕਤੀ ਦੇ ਦਿਓ, ਉਹ ਤੇ ਕਹਿੰਦਾ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਰਾਜ ਭਾਗ ਦੀ ਲੋੜ ਨਹੀਂ, ਮੈਨੂੰ ਮੁਕਤੀਆਂ ਦੀ ਲੋੜ ਨਹੀਂ ਹੈ। ਫਿਰ ਉਹ ਨਾਮ ਜਪਣ ਦੇ ਸਦਕਾ ਮੁਕਤ ਜਿਹੜੀਆਂ ਮੁਕਤੀਆਂ ਬੈਕੁੰਠ ਦੀਆਂ, ਸਲੋਕ ਸਰੂਪ ਸਮੀਪ ਤੇ ਸਜੁਜ, ਇਹ ਬੈਕੁੰਠ ਦੀਆਂ ਚਾਰ ਮੁਕਤੀਆਂ ਨੇ, ਇਹਨਾਂ ਤੋਂ ਉੱਪਰਲੀ ਕੇਵਲ ਮੋਕਸ਼ਤਾ ਹੈ। ਇਹ ਸਾਰੀਆਂ ਜਿਹੜੀਆਂ ਮੁਕਤੀਆਂ ਨਾਮ ਜਪਣ ਵਾਲੇ ਨੂੰ ਪਾਈਏ ਪ੍ਰਾਪਤ ਹੋ ਜਾਂਦੀਆਂ। ਜਿਹਨੇ ਸੱਚੇ ਨਾਮ ਦੀ ਪ੍ਰਾਪਤੀ ਕਰ ਲਈ ਸਾਰੀਆਂ ਮੁਕਤੀਆਂ ਮਿਲ ਗਈਆਂ। ਭੁਗਤ ਦਾ ਅਰਥ ਉਹ ਕਦੇ ਪਦਾਰਥ ਨਹੀਂ ਮੰਗਦਾ, ਮਹਾਰਾਜ ਮੈਨੂੰ ਆਹ ਦੇ ਦੇਣਾ ਕਰੋ, ਮੈਨੂੰ ਆਹ ਦੇ ਦੇਣਾ ਕਰੋ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਜੇ ਕੋਈ ਮੰਗਦਾ ਤੇ ਸੰਗਤ ਦੀ ਸੇਵਾ ਵਿੱਚ ਲੱਗ ਜਾਵੇ ਚਾਰੇ ਪਦਾਰਥ ਮਿਲ ਜਾਂਦੇ। ਜਿਹੜਾ ਨਿਰ ਇਸ਼ਤ ਹੋ ਕੇ ਨਾਮ ਨੂੰ ਜਪ ਲੈਂਦਾ ਤੇ ਇਹ ਭੁਗਤ ਜਿਹੜੇ ਪਦਾਰਥ ਉਹਦੇ ਪੈਰਾਂ ਵਿੱਚ ਰੁਲਦੇ ਫਿਰਦੇ ਨੇ। ਦੁਨੀਆਂ ਦੇ ਭੁਗਤ ਜਿਹੜੇ ਭੋਗਣ ਵਾਲੇ ਪਦਾਰਥ ਵੀ ਪ੍ਰਾਪਤ ਹੋ ਜਾਂਦੇ ਬਿਨਾਂ ਮੰਗਿਆਂ। ਜੋਗਤ ਨਾਮ ਹੁੰਦਾ ਜੋੜਨ ਦਾ, ਅਸੀਂ ਅਰਦਾਸਾਂ ਕਰਦੇ ਮਹਾਰਾਜ ਸਾਡੀ ਸੁਰਤ ਜੋੜ ਦਿਓ, ਮੈਨੂੰ ਵੀ ਆਨੰਦ ਦੇ ਦਿਓ, ਮੈਂ ਵੀ ਆਨੰਦ ਵੇਖ ਲਵਾਂ ਕੈਸਾ ਅਵਸਥਾ ਦਾ ਆਨੰਦ ਹੈ। ਜਿਹੜੇ ਨਾਮ ਨੂੰ ਆਧਾਰ ਬਣਾ ਕਰਕੇ ਜ਼ਿੰਦਗੀ ਵਿੱਚ ਕਮਾਉਂਦੇ ਨੇ ਉਹਨਾਂ ਨੂੰ ਮੰਗਣਾ ਨਹੀਂ ਪੈਂਦਾ, ਆਟੋਮੈਟਿਕ ਹੀ ਸੁਰਤਾਂ ਜੁੜ ਜਾਂਦੀਆਂ ਨੇ। ਜੋਗਤ ਦਾ ਅਰਥ ਜੁੜਨਾ, ਭੁਗਤ ਦਾ ਅਰਥ ਭੋਗ ਪਦਾਰਥ, ਮੁਕਤ ਦਾ ਅਰਥ ਬੰਧਨਾਂ ਤੋਂ ਰਹਿਤ ਹੋ ਜਾਣਾ। ਜਿਹਨੇ ਸੱਚ ਦੀ ਪ੍ਰਾਪਤੀ ਕਰ ਲਈ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਗਈਆਂ।
ਸਰਬ ਸੁਖਾਂ ਕਾ ਦਾਤਾ,
ਇਹ ਸਾਰੀਆਂ ਦਾਤਾਂ ਦੇਣ ਵਾਲਾ, ਨਾਮ ਦੀ ਦਾਤ ਦੇਣ ਵਾਲਾ ਉਹ ਮੇਰਾ ਪਰਮਾਤਮਾ ਵਾਹਿਗੁਰੂ ਆਪ ਹੀ ਦਾਤਾ ਹੈ। ਸਰਬ ਸੁਖਾਂ ਕਾ ਦਾਤਾ, ਕੋਈ ਇੱਕ ਦੋ ਸੁੱਖ ਨਹੀਂ ਹਨ, ਜਿੰਨੇ ਵੀ ਦੁਨੀਆਂ ਦੇ ਸੁੱਖ ਨੇ, ਮਾਤ ਲੋਕ ਦੇ ਪਰਲੋਕ ਦੇ ਸੁੱਖ ਨੇ, ਇਹ ਸਾਰੇ ਉਹ ਮਾਲਕ ਦੇ ਹੱਥ ਵਸ ਨੇ। ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਤੇ ਮਾਲਕ ਉਸੇ ਤਰ੍ਹਾਂ ਦੇ ਸੁੱਖ ਦੇ ਦਿੰਦਾ ਹੈ।
ਆਪਣੇ ਦਾਸ ਕੋ ਭਗਤ ਦਾਨ ਦੇਵੈ।
ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦੇ ਦਾਸ ਸੇਵਕ ਬਣ ਗਏ, ਮੁਰੀਦ ਬਣ ਗਏ, ਸਿਸ ਬਣ ਗਏ ਹਨ, ਉਹਨਾਂ ਨੂੰ ਭਗਤੀ ਦਾ ਦਾਨ ਦੇ ਦਿੰਦਾ। ਪਤਾ ਵੀ ਜਿਹੜੀ ਦੁਨੀਆਂ ਵਿੱਚ ਮਾਇਆ ਬੜੀ ਪ੍ਰਬਲ ਹੈ, ਮਾਇਆ ਤੋਂ ਬਚੇ ਉਹਨੇ ਜਿਨ੍ਹਾਂ ਕੋਲ ਭਗਤੀ ਹੈ। ਇਸਤਰੀ ਇਸਤਰੀ ਨੂੰ ਕਦੇ ਆਪਣੇ ਉੱਪਰ ਮੋਹਿਤ ਨਹੀਂ ਕਰ ਸਕਦੀ। ਮਾਇਆ ਵੀ ਇਸਤਰੀ ਵਾਚਕ ਹੈ ਤੇ ਭਗਤੀ ਵੀ ਇਸਤਰੀ ਵਾਚਕ ਹੈ। ਇਸ ਲਈ ਪਿਆਰਿਆਂ ਦਾ ਜੀਵਨ ਉੱਚਾ ਸੁੱਚਾ ਬਣਾਉਣ ਵਾਸਤੇ ਆਪਣਿਆਂ ਦਾਸਾਂ ਨੂੰ ਭਗਤੀ ਦਾ ਦਾਨ ਦੇ ਦਿੰਦਾ ਹੈ।
ਪੂਰਨ ਪੁਰਖ ਵਿਧਾਤਾ,
ਉਹ ਮੇਰਾ ਪਰਮਾਤਮਾ ਵਾਹਿਗੁਰੂ। ਪੂਰਨ ਦਾ ਅਰਥ ਸਰਵ ਥਾਵਾਂ ਦੇ ਉੱਪਰ ਵਿਆਪਕ ਹੈ। ਪੂ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਹੈ, ਪੂਰਿਆ ਹੋਇਆ ਸਾਰਿਆਂ ਥਾਵਾਂ ਦੇ ਉੱਪਰ। ਵਿਧਾਤਾ ਫਲ ਵਰਦਾਤਾ, ਕਰਮਾਂ ਦਾ ਫਲ ਦੇਣ ਵਾਲਾ। ਸਮਰੱਥ ਪਰਮੇਸ਼ਰ ਵਾਹਿਗੁਰੂ ਸਾਰੀਆਂ ਦਾਤਾਂ ਦੇਣ ਵਾਲਾ ਹੈ।
ਰਵਣੀ ਸੁਣੀਐ ਰਸਨਾ ਗਾਈਐ,
ਉਸ ਵਾਹਿਗੁਰੂ ਜੀ ਦੇ ਨਾਮ ਨੂੰ ਸ੍ਰਵਣੀ ਸੁਣੀਐ ਕੰਨਾਂ ਦੇ ਨਾਲ ਸੁਣਨਾ ਕਰੀਏ। ਇਸੇ ਲਈ ਸਤਿਗੁਰੂ ਪਾਤਸ਼ਾਹ ਨੇ ਜਪ ਜੀ ਸਾਹਿਬ ਦੇ ਅੰਦਰ ਵੀ ਚਾਰ ਪੌੜੀਆਂ ਪਹਿਲਾਂ ਸੁਣਨ ਦੀਆਂ ਰੱਖੀਆਂ ਨੇ। ਸਭ ਤੋਂ ਪਹਿਲਾਂ ਸੁਣਿਆ ਜਾਂਦਾ, ਸੁਣ ਕੇ ਹੀ ਪਿਆਰ ਲੱਗਦਾ ਹੈ। ਜਿਹੜਾ ਕੰਨਾਂ ਨਾਲ ਸੁਣੇਗਾ ਪਰਮਾਤਮਾ ਦੇ ਨਾਮ ਨੂੰ, ਇੰਨਾ ਪਿਆਰਾ ਲੱਗੇਗਾ, ਸੁਣ ਕੇ ਮਨੁੱਖ ਰਸਨਾ ਦੇ ਨਾਲ ਉਹਨੂੰ ਅੱਗੇ ਗਾਉਣ ਲੱਗ ਜਾਵੇਗਾ। ਜਿਹੜੀ ਕੋਈ ਵਸਤੂ ਕਿਸੇ ਦਾ ਬੋਲ ਬੋਲਿਆ ਹੋਇਆ ਪਿਆਰਾ ਲੱਗੇ, ਉਹਨੂੰ ਵਾਰ ਵਾਰ ਮਨੁੱਖ ਰਸਨਾ ਦੇ ਨਾਲ ਦੁਹਰਾਉਂਦਾ ਹੈ। ਗੁਰੂ ਦੀ ਸਾਧ ਸੰਗਤ ਵਿੱਚ ਆ ਕੇ ਜਿਹੜੇ ਨਾਮ ਨੂੰ ਸੁਣਦੇ ਨੇ, ਫਿਰ ਰਸਨਾ ਦੇ ਨਾਲ ਉਹ ਗਾਉਣ ਲੱਗ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਕੰਨਾਂ ਦੇ ਨਾਲ ਉਸ ਦੇ ਨਾਮ ਨੂੰ ਸੁਣ, ਫਿਰ ਰਸਨਾ ਦੇ ਨਾਲ ਉਹਨੂੰ ਗਾਉਣਾ ਸ਼ੁਰੂ ਕਰ ਦੇ, ਜਪਣ ਲੱਗ ਜਾ।
ਹਿਰਦੈ ਧਿਆਈਐ ਸੋਏ,
ਜਦੋਂ ਜਵਾਨ ਦੇ ਨਾਲ ਫਿਰ ਅੰਦਰ ਨੂੰ ਜਾਣਾ ਕਰੇਗਾ, ਵੈਖਰੀ ਬਾਣੀ ਤੋਂ ਅੱਗੇ ਜਾ ਕਰਕੇ ਮਾਧਮਾ ਬਣ ਜਾਵੇਗਾ, ਮਾਧਮਾ ਤੋਂ ਪਸੰਤੀ ਬਾਣੀ ਵਿੱਚ ਜਾਵੇਗਾ। ਹਿਰਦੇ ਦਾ ਜ਼ਿਕਰ ਕੀਤਾ, ਹਿਰਦੇ ਅੰਦਰ ਸਾਡੇ ਪਸੰਤੀ ਬਾਣੀ ਚੱਲਦੀ ਹੈ, ਉੱਥੇ ਫਿਰ ਪਰਮਾਤਮਾ ਦੇ ਨਾਮ ਨੂੰ ਪਸੰਤੀ ਬਾਣੀ ਦੇ ਦੁਆਰਾ ਸਤਿਗੁਰੂ ਕਹਿੰਦੇ ਧਿਆਉਣਾ ਕਰ। ਰਸਨਾ ਦੇ ਨਾਲ ਜਪਿਆ ਹੋਇਆ ਹਿਰਦੇ ਵਿੱਚ ਜਦੋਂ ਜਾ ਕਰਕੇ ਟਿਕ ਜਾਵੇਗਾ, ਘਰ ਬੈਠੇ ਗੁਰੂ ਧਿਆਏ ਹੋ। ਘਰ ਦਾ ਅਰਥ ਵੀ ਹਿਰਦਾ ਹੈ। ਹਿਰਦੇ ਵਿੱਚ ਅੰਤਰਮੁਖੀ ਬਿਰਤੀ ਬਣਾ ਕੇ ਨਾਮ ਨੂੰ ਜਪਣ ਲੱਗ ਜਾ, ਧਿਆਉਣਾ ਕਰ।
ਕਰਨ ਕਾਰਨ ਸਮਰੱਥ ਸਵਾਮੀ,
ਉਹ ਸਾਰਿਆਂ ਜੀਵਾਂ ਦਾ ਸਵਾਮੀ ਮਾਲਕ ਹੈ। ਕਰਨ ਤੇ ਕਰਵਾਉਣ ਦੀ ਸਮਰੱਥਾ ਹੈ ਪਰਮਾਤਮਾ ਦੇ ਕੋਲ। ਕਰਨ ਕਾਰਨ, ਇੱਥੇ ਕਰਨ ਦਾ ਅਰਥ ਤੇ ਜਿਹੜਾ ਸੰਸਾਰ ਹੈ, ਕਾਰਨ ਦਾ ਅਰਥ ਜਿਹੜੇ ਪੰਜ ਤੱਤ ਨੇ। ਹੁਣ ਹਵਾ ਖੁੱਲ੍ਹੀ ਵਗਦੀ ਪਈ ਹੈ, ਪਾਣੀ ਸਮੁੰਦਰਾਂ ਵਿੱਚ ਘੁੰਮਦਾ ਪਿਆ, ਆਕਾਸ਼ ਨਰਖੋਭ ਖੜਾ ਹੈ, ਅਗਨੀ ਸੂਰਜ ਕਿਤਨਾ ਬਲ ਰਿਹਾ, ਇਸੇ ਪ੍ਰਕਾਰ ਜਿਹੜੀ ਧਰਤੀ ਮਿੱਟੀ ਪਈ, ਅਤੋਲ ਵੀ ਕੋਈ ਨਾ ਹੋਸੀ ਮਿੱਤ। ਕਿੰਨੀ ਮਿੱਟੀ ਬਣਾਈ ਪਰਮਾਤਮਾ ਨੇ, ਪੰਜ ਤੱਤ ਰੱਖੇ ਨੇ। ਇਹ ਪੰਜ ਤੱਤ ਤਾਂ ਕਾਰਨ ਬਣਾਏ ਹੋਏ ਨੇ। ਜਦੋਂ ਪੰਜਾਂ ਤੱਤਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦਿੱਤਾ, ਫਿਰ ਤੇਰਾ ਮਨੁੱਖਾ ਸਰੀਰ ਬਣ ਗਿਆ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਇਹ ਜਿਹੜੇ ਕਾਰਨ ਹਨ, ਹਵਾ, ਮਿੱਟੀ, ਆਕਾਸ਼, ਪੌਣ, ਅਗਨੀ ਆਦਿਕ, ਇਹ ਸਾਰੇ ਪਰਮਾਤਮਾ ਵਾਹਿਗੁਰੂ ਨੇ ਹੀ ਕਾਰਨ ਬਣਾਇਆ। ਜਦੋਂ ਇਕੱਠੇ ਕਰ ਦਿੰਦਾ ਤੇ ਕਾਰਜ ਬਣ ਜਾਂਦਾ ਹੈ। ਇਹ ਕਾਰਨਾਂ ਅਤੇ ਕਾਰਜਾਂ ਨੂੰ ਕਰਨ ਵਾਲਾ ਮੇਰਾ ਮਾਲਕ ਸਭ ਤਰ੍ਹਾਂ ਕਰਕੇ ਸਮਰੱਥ ਹੈ। ਬਣਿਆ ਨੂੰ ਢਾ ਦਿੰਦਾ ਤੇ ਢਾਇਆ ਹੋਇਆ ਨੂੰ ਬਣਾ ਦਿੰਦਾ ਹੈ।
ਤੇ ਬ੍ਰਿਥਾ ਨਾ ਕੋਈ,
ਜਿਸ ਪਰਮਾਤਮਾ ਜੀ ਦੇ ਕੋਲੋਂ ਕੋਈ ਵੀ ਭਾਈ ਪਿੱਛੇ ਬਿਰਥਾ ਖਾਲੀ ਨਹੀਂ ਗਿਆ। ਗੁਰੂ ਨਾਨਕ ਦਾ ਦਰ, ਪਰਮਾਤਮਾ ਦਾ ਦਰ, ਐਸਾ ਕੋਈ ਬੰਦਾ ਖਾਲੀ ਨਹੀਂ ਮੁੜਦਾ। ਗੁਰੂ ਨਾਨਕ ਦੇ ਦਰ ਦੇ ਅੰਦਰ ਦੇਰ ਤਾਂ ਹੋ ਸਕਦੀ, ਹਨੇਰ ਨਹੀਂ ਹੋਵੇਗਾ ਕਦੇ। ਕਈ ਵਾਰੀ ਅਸੀਂ ਅਰਦਾਸਾਂ ਬੇਨਤੀਆਂ ਕਰਦੇ, ਸਾਡੀ ਕਾਮਨਾ ਨਹੀਂ ਪੂਰੀ ਹੁੰਦੀ, ਫਿਰ ਬੰਦਾ ਕਹਿੰਦਾ ਜੀ ਮੈਨੂੰ ਇੰਨਾ ਚਿਰ ਹੋ ਗਿਆ ਅਰਦਾਸਾਂ ਕਰਦਿਆਂ, ਇੰਨਾ ਚਿਰ ਹੋ ਗਿਆ ਬੇਨਤੀਆਂ ਕਰਦਿਆਂ, ਮੇਰੀ ਤਾਂ ਕਾਮਨਾ ਹੀ ਨਹੀਂ ਪੂਰੀ ਹੋਈ ਹੈ। ਸਤਿਗੁਰੂ ਪਾਤਸ਼ਾਹ ਦੇ ਦਰ ਦੇ ਉੱਪਰੋਂ ਕਾਮਨਾ ਹਰ ਕਿਸੇ ਦੀ ਪੂਰੀ ਹੁੰਦੀ, ਉਹਦੇ ਕੁਝ ਕਾਰਨ ਹੋਇਆ ਕਰਦੇ, ਸੇਵਾ ਥੋੜ੍ਹੀ ਮੰਗਣ ਬਹੁਤਾ, ਓਨੀ ਸੇਵਾ ਨਹੀਂ ਹੋਈ, ਓਨਾ ਨਾਮ ਨਹੀਂ ਜਪਿਆ ਗਿਆ, ਓਨੀਆਂ ਮਾਲਕ ਪਰਮਾਤਮਾ ਦੇ ਦਰ ਦੇ ਉੱਪਰ ਆ ਕਰਕੇ ਅਰਜੋਈਆਂ ਨਹੀਂ ਨਿਮਰਤਾ ਵਿੱਚ ਕੀਤੀਆਂ ਗਈਆਂ। ਲੋਕ ਦਿਖਾਵੇ ਵਾਸਤੇ ਤਾਂ ਬਹੁਤ ਕੁਝ ਕਰ ਲਿਆ, ਅੰਦਰੋਂ ਭਿੱਜ ਕੇ ਨਹੀਂ ਕੁਝ ਕੀਤਾ ਹੈ। ਫਿਰ ਕਈ ਵਾਰੀ ਮਨੁੱਖ ਦੀ ਜਿਹੜੀ ਕਾਮਨਾ ਏਡੀ ਪ੍ਰਬਲ ਹੁੰਦੀ, ਜਪ ਤਪ ਕੋਈ ਨਾ ਹੋਣ ਦੇ ਸਦਕਾ ਉਹਦੀ ਕਾਮਨਾ ਸਤਿਗੁਰੂ ਅਗਲੇ ਜਨਮ ਵਿੱਚ ਪੂਰੀ ਕਰ ਦਿੰਦੇ ਨੇ। ਕੋਈ ਨਹੀਂ ਕਹਿ ਸਕਦਾ ਗੁਰੂ ਨਾਨਕ ਦੇ ਦਰ ਤੋਂ ਕਾਮਨਾ ਨਹੀਂ ਪੂਰੀ ਹੋਈ, ਇੱਥੋਂ ਕੋਈ ਖਾਲੀ ਨਹੀਂ ਗਿਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਏਡਾ ਵੱਡਾ ਮੇਰਾ ਮਾਲਕ ਸਮਰੱਥ ਹੈ, ਉਹ ਸਰਬ ਜੀਆਂ ਦਾ ਮਾਲਕ ਹੈ, ਜਿਸ ਦੇ ਦਰ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਜਾਂਦਾ ਹੈ।
ਵੱਡਾ ਭਾਗ ਰਤਨ ਜਨਮ ਪਾਇਆ,
ਇਹ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਹੈ, ਇਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਭਜ ਹਰ ਕੀ ਸੇਵ। ਅਸੀਂ ਕਹਿੰਦੇ ਜੀ ਦੇਵਤਾ ਸਰੀਰ ਮਿਲ ਜਾਵੇ ਸਾਨੂੰ, ਸਵਰਗਾਂ ਵਿੱਚ ਵਾਸਾ ਦਿਓ, ਸਤਿਗੁਰੂ ਪਾਤਸ਼ਾਹ ਕਹਿੰਦੇ ਦੇਵਤੇ ਕਿਹੜਾ ਸੁਖੀ ਨੇ, ਉਹ ਇਸ ਮਨੁੱਖਾ ਜਨਮ ਨੂੰ ਤਰਸਦੇ ਫਿਰਦੇ ਨੇ, ਉਹ ਪਤੰਤਰ ਨੇ, ਅਧੀਨ ਨੇ, ਤੇ ਮਨੁੱਖ ਜਿਹੜਾ ਸੁਤੰਤਰ ਰੱਖਿਆ ਪਰਮਾਤਮਾ ਨੇ, ਚਾਹੇ ਨਰਕਾਂ ਦਾ ਦਰਵਾਜ਼ਾ ਖੁਲਾ ਲਵੇ ਚਾਹੇ ਸਵਰਗਾਂ ਵੱਲ ਨੂੰ ਤੁਰ ਪਵੇ, ਜੇ ਪੂਰਨ ਕਮਾਈ ਹੋ ਜਾਵੇ ਫਿਰ ਪਰਮਾਤਮਾ ਵਿੱਚ ਅਭੇਦਤਾ ਵੀ ਪਾ ਲਵੇ। ਇਸ ਲਈ ਇਹ ਜਿਹੜਾ ਮਨੁੱਖਾ ਜਨਮ ਹੈ ਰਤਨਾਂ ਦੇ ਨਾਲੋਂ ਵੀ ਅਮੁੱਲਕ ਹੈ। ਇਹ ਕਿਵੇਂ ਮਿਲਦਾ? ਵੱਡਾ ਭਾਗ ਰਤਨ ਜਨਮ ਪਾਇਆ, ਜਦੋਂ ਬਹੁਤ ਵੱਡੇ ਜੀਵ ਦੇ ਭਾਗ ਜਾਗਦੇ ਨੇ, ਜਦੋਂ ਬਹੁਤ ਇਸ ਦੀਆਂ ਕੋਈ ਐਸੀਆਂ ਨਿਸ਼ਕਾਮ ਕਰਮਾਂ ਦੀਆਂ ਕੀਤੀਆਂ ਹੋਈਆਂ ਕਰਨੀਆਂ ਇਕੱਠੀਆਂ ਹੋ ਜਾਂਦੀਆਂ, ਫਿਰ ਇਹਨੂੰ ਮਨੁੱਖਾ ਜਨਮ ਮਿਲਦਾ ਹੈ। ਇਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਭਜ ਹਰ ਕੀ ਸੇਵ। ਇਹਦੇ ਵਿੱਚ ਕਰਨਾ ਕੀ ਹੈ? ਪਰਮਾਤਮਾ ਵਾਹਿਗੁਰੂ ਦਾ ਭਜਨ ਕਰਨਾ, ਗੁਰੂ ਸਾਹਿਬ ਪਰਮਾਤਮਾ ਦੀ ਸੇਵਾ ਕਰਨੀ ਹੈ, ਫਿਰ ਇਹ ਮਨੁੱਖਾ ਜਨਮ ਜਿਹੜਾ ਸਫਲਾ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਇਹ ਮਨੁੱਖਾ ਜਨਮ ਬਹੁਤ ਵੱਡਿਆਂ ਭਾਗਾਂ ਨਾਲ ਆਪ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਹੈ।
ਕਿਰਪਾ ਕਿਰਪਾਲਾ,
ਇਹ ਕਿਰਪਾ ਦੇ ਘਰ ਮੇਰੇ ਪਰਮਾਤਮਾ ਵਾਹਿਗੁਰੂ ਜੀ, ਹੁਣ ਏਡੀ ਕੁ ਸਾਡੇ ਉੱਪਰ ਕਿਰਪਾ ਕਰ ਦਿਓ, ਕਿਹੜੀ ਕਿਰਪਾ ਕਰੋ? ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ।
ਆਦ ਸੰਗ ਨਾਨਕ ਗੁਣ ਗਾਵੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਨੂੰ ਸਾਧ ਸੰਗਤ ਦੇ ਦਿਓ। ਸਾਧ ਸੰਗਤ ਦੇ ਵਿੱਚ ਆ ਕੇ ਕੀ ਕਰਨਾ? ਇੱਥੇ ਕਿਸੇ ਦੀਆਂ ਚੁਗਲੀਆਂ ਕਰਨੀਆਂ, ਕਿਸੇ ਦੀ ਨਿੰਦਿਆ, ਕਿਸੇ ਦੀ ਭੰਡੀ ਕਰਨੀ, ਇਹਨੂੰ ਸਾਧ ਸੰਗਤ ਨਹੀਂ ਕਹਿੰਦੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ, ਇੱਕ ਨਾਮ ਤੋਂ ਬਿਨਾਂ ਕੋਈ ਦੂਜੀ ਵਿਚਾਰ ਨਾ ਹੋਵੇ, ਉਹ ਹੈ ਸਾਧ ਸੰਗਤ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਧ ਸੰਗ ਨਾਨਕ ਗੁਣ ਗਾਵੇ, ਮੈਨੂੰ ਸਾਧ ਸੰਗਤ ਦੇ ਦਿਓ, ਉਸ ਵਿੱਚ ਮਿਲ ਕੇ ਮੈਂ ਤੇਰੇ ਗੁਣਾਂ ਨੂੰ ਗਾਵਾਂ। ਇਕੱਲਾ ਬੰਦਾ ਘਰ ਵਿੱਚ ਬੈਠਾ ਵੀ ਗੁਣ ਗਾ ਸਕਦਾ, ਉਹਦੇ ਆਪਣੇ ਮਨ ਦੇ ਸੰਸਕਾਰਾਂ ਦਾ ਪ੍ਰਭਾਵ ਹੀ ਆਪਣੇ ਮਨ 'ਤੇ ਪਿਆ ਰਹਿੰਦਾ। ਜਦੋਂ ਸੰਗਤ ਵਿੱਚ ਆ ਕੇ ਬੈਠਦਾ, ਇੱਥੇ 2 ਘੰਟਿਆਂ ਵਾਲੇ ਦਾ ਹੰਕਾਰ 4 ਘੰਟੇ ਸਿਮਰਨ ਕਰਨ ਵਾਲਾ ਤੋੜ ਦਿੰਦਾ। 4 ਘੰਟੇ ਵਾਲੇ ਦੀ ਹੰਗਤਾ 8 ਘੰਟੇ ਵਾਲਾ ਜਦੋਂ ਸਾਹਮਣੇ ਬਹਿ ਜਾਂਦਾ, ਉਹਦਾ ਹੰਕਾਰ ਨਿਵਿਰਤ ਕਰ ਦਿੰਦਾ। ਕਈ ਐਸੀਆਂ ਰੂਹਾਂ ਜਿਨ੍ਹਾਂ ਦੇ ਅੰਦਰ ਅਜਪਾ ਜਾਪ ਹੀ ਚੱਲਦੇ ਨੇ, ਸੁੱਤਿਆਂ ਵੀ ਨਹੀਂ ਵਿਸਰਦਾ, ਉੱਠਦਿਆਂ ਵੀ ਬੈਠਦਿਆਂ ਵੀ ਨਾਮ ਚੱਲਦਾ, ਜਦੋਂ ਉਹਨਾਂ ਵੱਲ ਨਜ਼ਰ ਮਾਰਦੇ ਫਿਰ ਸਾਰੀ ਹੰਗਤਾ ਗੁਰੂ ਸਾਹਿਬ ਸੰਗਤ ਵਿੱਚ ਤੋੜ ਦਿੰਦੇ ਨੇ। ਫਿਰ ਬੰਦਾ ਕਹਿੰਦਾ ਮਹਾਰਾਜ ਮੈਂ ਤੇ ਕੀਤਾ ਹੀ ਕੱਖ ਨਹੀਂ ਹੈ, ਮੈਂ ਤੇ ਚੱਲਿਆ ਹੀ ਨਹੀਂ ਇਸ ਮਾਰਗ ਰਸਤੇ ਦੇ ਉੱਪਰ, ਐਵੇਂ ਇਕੱਲਾ ਬੈਠਾ ਹੰਕਾਰ ਕਰੀ ਜਾਂਦਾ ਸੀ, ਮੇਰੇ ਵਰਗਾ ਕੋਈ ਅਭਿਆਸੀ ਨਹੀਂ ਹੋਣਾ, ਮੇਰੇ ਵਰਗਾ ਕੋਈ ਜਾਪੀਆ ਨਹੀਂ ਹੋਣਾ, ਮੇਰੇ ਵਰਗਾ ਕੋਈ ਸੇਵਕ ਨਹੀਂ ਹੋਣਾ। ਸਾਧ ਸੰਗਤ ਕਰਨ ਦਾ ਇਹ ਲਾਭ ਹੁੰਦਾ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸੰਗਤ ਤੋਂ ਬਿਨਾਂ ਕਦੇ ਪਿਆਰ ਨਹੀਂ ਲੱਗਦਾ, ਪਿਆਰ ਤੋਂ ਬਿਨਾਂ ਕਦੇ ਭਗਤੀ ਨਹੀਂ ਹੁੰਦੀ ਹੈ। ਇਸ ਲਈ ਸਾਨੂੰ ਸਾਧ ਸੰਗਤ ਦਿਓ, ਉਸ ਵਿੱਚ ਮਿਲ ਕਰਕੇ ਆਪ ਦੇ ਗੁਣਾਂ ਨੂੰ ਗਾਉਣਾ ਕਰੀਏ।
ਸਦਾ ਗੋਪਾਲਾ,
ਜਿਹੜਾ ਗੋ ਪ੍ਰਿਥਵੀ ਦੀ ਪਾਲ ਪਾਲਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਜੀ ਹੈ, ਉਹਨੂੰ ਮੈਂ ਸਦਾ ਵਾਸਤੇ ਸਿਮਰਦਾ ਰਹਾਂ। ਬਾਕੀ ਸਾਧ ਸੰਗਤ ਵਿੱਚ ਆ ਕੇ ਜਦੋਂ ਸਿਮਰਨ ਕਰਾਂਗੇ, ਸੰਗਤ ਦੀ ਅਰਦਾਸ ਕੀਤੀ ਹੋਈ ਸਾਨੂੰ ਉੱਚੀਆਂ ਅਵਸਥਾਵਾਂ ਤੱਕ ਲੈ ਜਾਵੇਗੀ। ਜਿਸ ਕਿਸੇ ਮਨੁੱਖ ਦੀ ਕਾਮਨਾ ਕਿਤੇ ਪੂਰੀ ਨਾ ਹੁੰਦੀ ਹੋਵੇ, ਬੜੀਆਂ ਅਰਦਾਸਾਂ ਬੇਨਤੀਆਂ ਕਰਕੇ ਥੱਕ ਗਿਆ ਹੋਵੇ, ਹੰਭ ਗਿਆ ਹੋਵੇ, ਉਹ ਫਿਰ ਇੱਕ ਕਰਮ ਕਰੇ, ਗੁਰੂ ਦੀ ਸਾਧ ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਉਹਦੀ ਸੇਵਾ ਵਿੱਚ ਲੱਗ ਜਾਵੇ। ਦੇਖੋ ਫਿਰ ਕੈਸੀਆਂ ਕਾਮਨਾਵਾਂ ਤੇ ਕਿਵੇਂ ਸਤਿਗੁਰੂ ਪੂਰੀਆਂ ਕਰਦੇ ਨੇ। ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੀ ਸੰਪੂਰਨਤਾ ਕਰਦਿਆਂ ਅੰਤਲੇ ਸ਼ਬਦ ਕਹੇ, ਸਿਮਰੈ ਸਦਾ ਗੋਪਾਲਾ। ਮੈਂ ਸਦਾ ਵਾਸਤੇ ਗੋਪਾਲ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ, ਇਹ ਦਾਤ ਮੇਰੇ ਦਾਸ ਦੀ ਝੋਲੀ ਵਿੱਚ ਪਾ ਦਿਓ। ਧੰਨ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਦੀ ਆਪਾਂ ਰਲ ਮਿਲ ਕਰਕੇ ਤੁਸ਼ ਜਿਹੀ ਬੁੱਧੀ ਹੁਣ ਸਦਕਾ ਵਿਚਾਰ ਕੀਤੀ ਹੈ। ਗੁਰਬਾਣੀ ਅਗਾਧ ਬੋਧ ਹੈ, ਗੁਰੂ ਪਰਮੇਸ਼ਰ ਦਾ ਗਿਆਨ ਵੀ ਅਗਾਧ ਬੋਧ ਹੈ। ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ। ਸਰਬੱਤ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਵੱਡਾ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ, ਸਿਮਰੈ ਸਦਾ ਗੋਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।